ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਇੱਕ ਖਾਸ ਮੁਲਾਕਾਤ ਲੈ ਕੇ ਮਸੂਦ ਮੱਲੀ ਤੁਹਾਡੀ ਸੇਵਾ 'ਚ ਹਾਜ਼ਰ ਹੈ। ਸਲਾਮ ਕਬੂਲ ਕਰੋ। ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਅੱਜ ਅਸੀਂ ਇਹੋ ਜਿਹੀ ਇੱਕ ਹਸਤੀ ਤੋਂ ਟਾਈਮ ਲਿਆ, ਇਹਨਾਂ ਦੇ ਬਾਰੇ ਦੱਸਦੇ ਜਾਈਏ ਕਿ ਇਹ ਬੇਨਜ਼ੀਰ ਹੋਣਾ ਦੇ ਦੌਰ ਦੇ ਵਿੱਚ ਪਾਕਿਸਤਾਨ ਦੇ ਐਕਸ ਮਿਨਿਸਟਰ ਰਹੇ, ਕਲਚਰ ਦੀ ਮਿਨਿਸਟਰੀ ਇਹਨਾਂ ਦੇ ਕੋਲ ਸੀ, ਸੈਨੇਟਰ ਨੇ, ਫਿਰ ਅਕੈਡਮੀ ਆਫ ਲੈਟਰਸ ਦੇ ਦੋ ਵਾਰ ਇਹ ਚੇਅਰਮੈਨ ਰਹੇ, ਪ੍ਰਧਾਨ ਰਹੇ ਉਹਨਾਂ ਦੇ, ਔਰ ਇਸ ਤੋਂ ਅੱਜ ਇਹਨਾਂ ਦੀ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਅਸਲ ਪਛਾਣ ਹੈ ਉਹ ਹੈ ਚੇਅਰਮੈਨ ਵਰਲਡ ਪੰਜਾਬੀ ਕਾਂਗਰਸ। ਇਹ ਪਹਿਲੇ ਪਾਕਿਸਤਾਨੀ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਸਭ ਤੋਂ ਵੱਡਾ ਉੱਥੋਂ ਦਾ ਜਿਹੜਾ ਲਿਟਰੇਰੀ ਅਵਾਰਡ ਹੈ, ਸ਼੍ਰੋਮਣੀ ਸਾਹਿਤਕ ਅਵਾਰਡ, ਇਹ ਪਹਿਲੇ ਪਾਕਿਸਤਾਨੀ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਇਹ ਦਿੱਤਾ ਗਿਆ। ਤਿੰਨ ਜ਼ੁਬਾਨਾਂ 'ਚ ਲਿਖਦੇ ਨੇ, ਪੰਜਾਬੀ, ਉਰਦੂ ਔਰ ਅੰਗਰੇਜ਼ੀ ਭਾਸ਼ਾ 'ਚ। ਕੁੱਲ ਕਿਤਾਬਾਂ ਦੀ ਗਿਣਤੀ ਹਜੇ ਤੱਕ 40 ਹੈ, ਔਰ ਇੰਨਾ ਕੁਛ ਦੱਸਣ ਤੋਂ ਬਾਅਦ ਮੈਂ ਦੱਸ ਦੇਵਾਂ ਕਿ ਮੇਰੇ ਰੂਬਰੂ ਮੌਜੂਦ ਨੇ ਫਖਰ ਜ਼ਮਾਨ ਜੀ। ਜੀ ਆਇਆਂ ਨੂੰ ਕਹਿੰਦੇ ਸਰ ਤੁਹਾਨੂੰ SBS ਪੰਜਾਬੀ ਆਸਟ੍ਰੇਲੀਆ ਤੇ।
ਬਹੁਤ ਖੁਸ਼ੀ ਹੋਈ ਹੈ ਮੈਨੂੰ ਗੱਲਬਾਤ ਕਰਕੇ ਕਿ ਮੇਰੇ ਆਸਟ੍ਰੇਲੀਆ ਤੱਕ ਮੇਰੇ ਲਫ਼ਜ਼ ਪਹੁੰਚਣਗੇ।
ਆਪਣੇ ਸੁਣਨ ਵਾਲਿਆਂ ਨੇ ਦੱਸ ਜਾਈਏ ਕਿ ਪੰਜਾਬੀ ਨਾਵਲ ਔਰ ਸ਼ਾਇਰੀ ਦੇ ਵਿੱਚ ਦੁਨੀਆਂ ਦੀਆਂ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਨੇ ਜਿਨ੍ਹਾਂ 'ਚ ਇਹਨਾਂ ਦੀਆਂ ਲਿਖਤਾਂ ਦਾ ਬਕਾਇਦਾ ਤਰਜਮਾ ਹੈ ਜਿਹੜਾ ਉਹ ਹੋ ਚੁੱਕਿਆ ਆ। ਭਾਰਤ ਦੇ ਵਿੱਚ ਇਹਨਾਂ ਦੇ ਉੱਪਰ PhD ਦੇ ਕਈ ਥੀਸਿਸ ਨੇ ਜਿਹੜੇ ਉਹ ਲਿਖੇ ਜਾ ਚੁੱਕੇ ਨੇ। ਅੱਛਾ ਸਰ, ਮੈਂ ਸ਼ੁਰੂ ਕਰਾਂਗਾ ਪਹਿਲਾਂ ਥੋੜਾ ਜਿਹਾ। ਹਰ ਵੱਡੀ ਹਸਤੀ ਹੈ ਜਿਹੜੀ ਲੋਕਾਂ ਨੂੰ ਚਾਹ ਹੁੰਦਾ ਆ ਕਿ ਇਹ ਫੁੱਲ ਆ ਜਿਹੜਾ ਇਹ ਕਿੱਥੋਂ ਪੁੰਗ ਰਿਹਾ, ਕਿੱਥੋਂ ਅੱਗੇ ਵਧਿਆ, ਤੇ ਮੈਂ ਜ਼ਰਾ ਮੁੱਢ ਤੋਂ ਜਾਂ ਪਿਛੋਕੜ ਤੋਂ ਗੱਲ ਸ਼ੁਰੂ ਕਰਾਂਗਾ। ਜੰਮਪਲ ਕਿੱਥੋਂ ਦੀ ਔਰ ਇਸ ਸਫ਼ਰ ਨੂੰ ਆਪ ਹੀ ਬਿਆਨ ਕਰੋ।
ਦੇਖੋ, ਮੈਂ ਗੁਜਰਾਤ ਪੰਜਾਬ ਦੇ ਵਿੱਚ ਪੈਦਾ ਹੋਇਆ, ਇੱਕ ਜੱਟ ਜ਼ਿਮੀਦਾਰ ਘਰਾਨੇ ਦੇ ਵਿੱਚ, ਔਰ ਉੱਥੋਂ ਮੈਂ ਕਾਲਜ ਤੋਂ BA ਆਨਰਸ ਕੀਤਾ। BA ਆਨਰਸ ਦੇ ਬਾਅਦ ਮੈਂ ਲਾਹੌਰ ਆ ਗਿਆ। ਲਾਹੌਰ ਤੋਂ ਮੈਂ ਇੱਕ MA ਕੀਤਾ, ਫਿਰ ਮੈਂ ਲਾਅ ਕੀਤਾ, ਫਿਰ ਮੈਂ ਸਕਾਲਰਸ਼ਿਪ ਮੈਂ ਹਾਲੈਂਡ ਚਲਾ ਗਿਆ। ਹਾਲੈਂਡ ਤੋਂ ਮੈਂ ਫਿਰ ਇੱਕ ਹੋਰ MA ਕੀਤਾ। ਫਿਰ ਉਹਦੇ ਬਾਅਦ ਮੈਂ ਵਾਪਸ ਆਇਆ ਤੇ ਮੈਂ ਸੋਚਿਆ ਕਿ ਮੇਰੇ ਸਾਹਮਣੇ ਤਿੰਨ ਫੀਲਡ ਸਨ, ਜਾਂ ਮੈਂ ਜਰਨਲਿਜ਼ਮ ਕਰਾਂ, ਜਾਂ ਮੈਂ ਸਿਆਸਤ ਕਰਾਂ, ਜਾਂ ਮੈਂ ਅਦਬ ਸਾਈਡ ਤੇ ਆਵਾਂ। ਅਦਬ ਦਾ ਮੈਨੂੰ ਕਾਲਜ ਦੇ ਜ਼ਮਾਨੇ 'ਚ ਸ਼ੌਕ ਸੀ, ਉਦੋਂ ਮੈਂ ਕੋਈ ਛੋਟੀਆਂ ਮੋਟੀਆਂ ਚੀਜ਼ਾਂ ਲਿਖਦਾ ਰਹਿੰਦਾ ਸਾਂ। ਪਰ ਵਾਪਸ ਜਿਸ ਲਈ ਆਇਆ ਪਾਕਿਸਤਾਨ ਤੇ ਮੈਂ ਫਿਰ ਸੋਚਿਆ ਅਦਬ ਤੇ ਨਾਲ ਨਾਲ ਜਾਰੀ ਰਹੇਗਾ ਤੇ ਸਿਆਸਤ ਕੀਤੀ ਜਾਏ। ਮੈਂ ਫਿਰ ਉਹ ਜ਼ੁਲਫਿਕਾਰ ਅਲੀ ਭੁੱਟੋ ਨੂੰ ਮੈਂ ਬਹੁਤ ਪਸੰਦ ਕਰਦਾ ਸਾਂ, ਮੈਂ ਉਹਨਾਂ ਦੀ ਪਾਰਟੀ ਜੁਆਇਨ ਕਰ ਲਈ 1970 ਵਿੱਚ, ਪਾਕਿਸਤਾਨ ਪੀਪਲਸ ਪਾਰਟੀ, ਔਰ ਮੁਤਵਾਤਰ ਹੁਣ ਤੱਕ ਮੈਂ ਉਸ ਪਾਰਟੀ ਦੇ ਵਿੱਚ ਹਾਂ। ਔਰ ਉਹਨਾਂ ਦੀ ਔਰ ਬੇਨਜ਼ੀਰ ਭੁੱਟੋ ਸ਼ਹੀਦ ਦੀ ਮੇਰੇ ਦਿਲ ਦੇ ਵਿੱਚ ਬੇਪਨਾਹ ਇੱਜ਼ਤ ਹੈ। ਜੇ ਤੱਕ ਮੇਰੀ ਲਿਖਾਈ ਦਾ ਤਾਲੁਕ ਹੈ, ਮੈਂ ਵੈਸੇ ਦੱਸਿਆ ਕਿ ਕਾਲਜ ਦੇ ਜ਼ਮਾਨੇ 'ਚ ਵੀ ਲਿਖਦਾ ਸਾਂ, ਉਦੋਂ ਤਾਂ ਕੱਚੀਆਂ ਪੱਕੀਆਂ ਚੀਜ਼ਾਂ ਹੁੰਦੀਆਂ ਸਨ। ਉਹਨਾਂ ਦਿਨਾਂ ਵਿੱਚ ਹੀ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹ ਲਿਆ, ਮੈਂ ਸ਼ਰੀਫ ਕੁੰਜਾਈ ਨੂੰ ਪੜ੍ਹ ਲਿਆ ਜਿਹੜੇ ਕਿ ਮੇਰੇ ਵਾਲਿਦ ਸਾਹਿਬ ਦੇ ਕਲਾਸ ਫੈਲੋ ਵੀ ਸਨ, ਮੋਹਨ ਸਿੰਘ ਨੂੰ ਪੜ੍ਹ ਲਿਆ, ਔਰ ਸੂਫੀ ਸ਼ਾਇਰਾਂ ਨੂੰ ਪੜ੍ਹ ਲਿਆ। ਲੇਕਿਨ ਮੈਂ ਪੰਜਾਬੀ 'ਚ ਲਿਖਦਾ ਨਹੀਂ ਸਾਂ। ਮੈਂ ਲਾਹੌਰ ਆ ਗਿਆ, ਲਾਹੌਰ ਆ ਕੇ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕੀਤੀਆਂ, ਕੋਈ ਜਰਨਲਿਜ਼ਮ, ਕੋਈ ਅੰਗਰੇਜ਼ੀ ਦਾ ਰਸਾਲਾ, ਕੋਈ ਉਰਦੂ ਦਾ, ਕੋਈ ਪੰਜਾਬੀ ਦਾ। ਬਰ ਸੂਰਤ ਮੈਨੂੰ ਇੱਕ ਦਿਨ ਰੇਡੀਓ ਪਾਕਿਸਤਾਨ ਤੋਂ ਇੱਕ ਬੜੀ ਅੱਛੀ ਪ੍ਰੋਡਿਊਸਰ ਹੁੰਦੀ ਸੀ ਜ਼ਰਨੀ ਨਗਾਰ ਸ਼ਾਹਿਦ, ਉਦੋਂ ਮੈਨੂੰ ਫੋਨ ਆਇਆ ਕਿ ਜੀ ਇੱਕ ਡਰਾਮਾ ਲਿਖੋ, ਇੱਕ ਬੜਾ ਪਾਪੂਲਰ ਪ੍ਰੋਗਰਾਮ ਹੁੰਦਾ ਸੀ ਦਿਹਾਤੀ ਪ੍ਰੋਗਰਾਮ। ਮੈਂ ਉਹਨੂੰ ਕਿਹਾ, ਮੈਂ ਕਿਹਾ ਜ਼ਰਨੀ ਮੈਂ ਤੇ ਪੰਜਾਬੀ ਨਹੀਂ ਲਿਖਦਾ, ਪੰਜਾਬ ਦਾ ਰਹਿਣ ਵਾਲਾ, ਪੰਜਾਬੀ ਸਾਰਾ ਕੁਛ, ਮੇਰੀ ਮਾਂ ਬੋਲੀ ਪੰਜਾਬੀ। ਉਹ ਕਹਿਣ ਲੱਗੇ ਨਹੀਂ 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 ਪੰਜਾਬੀ 'ਚ ਲਿਖੋ ਤੁਸੀਂ। ਮੈਂ ਕਿਹਾ ਠੀਕ ਹੈ। ਮੈਂ ਚੁਣਾਂਚੇ ਮਸੂਦ ਮੱਲੀ ਸਾਹਿਬ ਪਹਿਲਾ ਡਰਾਮਾ ਲਿਖਿਆ ਅੱਖੀਆਂ ਦੀ ਲੋਹ, ਔਰ ਉਹ ਡਰਾਮਾ ਬਹੁਤ ਹੀ ਪਾਪੂਲਰ ਵੀ ਹੋਇਆ, ਔਰ ਮੈਨੂੰ ਜਿਹਨੂੰ ਕਹਿੰਦੇ ਨਾ ਪੰਜਾਬੀ 'ਚ ਬੜੀ ਝਸ ਆਈ, ਸਵਾਦ ਆਇਆ, ਔਰ ਮੈਂ ਮਹਿਸੂਸ ਕੀਤਾ ਕਿ ਆਦਮੀ ਸਵਾਏ ਆਪਣੀ ਮਾਦਰੀ ਜ਼ੁਬਾਨ ਦੇ ਹੋਰ ਕਿਸੇ ਜ਼ੁਬਾਨ 'ਚ ਓਨਾ ਸ਼ਦੀਦ ਔਰ ਗਹਿਰਾ ਐਕਸਪ੍ਰੈਸ਼ਨ ਨਹੀਂ ਕਰ ਸਕਦਾ, ਔਰ ਉਹਦੇ 'ਤੇ ਮੈਂ ਹੁਣ ਤੱਕ ਕਾਇਮ ਹਾਂ। ਬਰ ਸੂਰਤ ਫਿਰ ਹੇਠ ਉੱਪਰ ਮੈਂ ਕਈ ਡਰਾਮੇ ਲਿਖੇ। ਫਿਰ ਮੇਰੀ ਪਹਿਲੀ ਕਿਤਾਬ ਪੰਜਾਬੀ ਸ਼ਾਇਰੀ ਦੀ ਆਈ ਕੰਸੋ ਵੇਲੇ ਦੀ, ਮੇਰੇ ਖਿਆਲ 1972-73 'ਚ। ਫਿਰ ਪੈ ਦਰ ਪੈ ਮੈਂ ਨਾਵਲ ਲਿਖਿਆ, ਇੱਕ ਪਹਿਲਾ ਨਾਵਲ ਜਿਹੜਾ ਸੀ ਸੱਤ ਗੁਆਚੇ ਲੋਕ। ਇਸ ਨਾਵਲ ਨੇ ਕਾਫੀ ਗੂੰਜ ਇਹਦੇ ਤੋਂ ਉੱਠੀ, ਬਹੁਤ ਹੀ ਰੌਲਾ ਪੈ ਗਿਆ ਹਿੰਦੁਸਤਾਨ 'ਚ। ਬਲਕਿ ਮੈਨੂੰ ਯਾਦ ਹੈ ਅੰਮ੍ਰਿਤਾ ਪ੍ਰੀਤਮ ਹੋਰਾਂ ਨੂੰ ਮੈਂ ਨਹੀਂ ਸਾਂ ਮਿਲਿਆ, ਉਹਨਾਂ ਨੇ ਦੂਰਦਰਸ਼ਨ TV ਹੁੰਦਾ ਸੀ ਉੱਥੋਂ ਆ ਕੇ ਸਪੈਸ਼ਲੀ ਕਿਹਾ ਮੇਰਾ ਨਾਂ ਲੈ ਕੇ ਕਿ ਮੈਂ ਉਹਦਾ ਨਾਵਲ ਪੜ੍ਹਿਆ, ਔਰ ਮੈਂ ਸਮਝਦੇ ਹਾਂ ਕਿ ਅੱਜ ਤੋਂ ਬਾਅਦ ਹਿੰਦੁਸਤਾਨ ਜਾਂ ਪਾਕਿਸਤਾਨ ਦੇ ਜਿਹੜੇ ਪੰਜਾਬੀ ਨੇ ਉਹ ਅਗਰ ਕੋਈ ਨਾਵਲ ਲਿਖਣਗੇ ਤੇ ਇਸ ਨਵੇਂ ਟ੍ਰੈਂਡ ਨੂੰ ਸਾਹਮਣੇ ਰੱਖ ਕੇ ਲਿਖਣਗੇ। ਬਹਰਹਾਲ ਉਹਨਾਂ ਦਾ ਬਹੁਤ ਬੜਾ ਕੰਪਲੀਮੈਂਟ ਸੀ। ਬਾਅਦ ਵਿੱਚ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਕੋਲ ਜਾ ਕੇ ਦਿੱਲੀ ਰਹਿੰਦਾ ਸਾਂ। ਉਹ ਬਹੁਤ ਹੀ ਵੱਡੀ ਇਨਸਾਨ ਔਰ ਸ਼ਾਇਰਾ ਔਰ ਸਕਾਲਰ ਔਰ ਨਸਰ ਨਿਗਾਰ, ਬਸ ਉਹ ਇੱਕ ਅਲੱਗ ਗੱਲ ਹੈ। ਬਸ ਓਹਦੇ ਬਾਅਦ ਫਿਰ ਮਸੂਦ ਬਸ ਸਿਲਸਿਲਾ ਚੱਲਦਾ ਰਿਹਾ, ਇੱਕ ਕਿਤਾਬ, ਦੋ ਕਿਤਾਬਾਂ, ਤਿੰਨ ਕਿਤਾਬਾਂ, ਚਾਰ ਕਿਤਾਬਾਂ। ਲੇਕਿਨ 1978 ਦੇ ਵਿੱਚ ਜਦੋਂ ਮਾਰਸ਼ਲ ਲਾ ਗਵਰਨਮੈਂਟ ਸੀ, 77 ਵਿੱਚ ਭੁੱਟੋ ਸਾਹਿਬ ਨੂੰ ਅਲੱਗ ਕਰਕੇ ਆਏ ਸਨ, ਤੋ ਮੈਂ ਸੁਬਹਾ ਉੱਠਿਆ, ਅੰਗਰੇਜ਼ੀ ਦਾ ਅਖਬਾਰ ਇੱਕੋ ਹੀ ਵੱਡਾ ਹੁੰਦਾ ਸੀ, ਪਾਕਿਸਤਾਨ ਟਾਈਮਜ਼, ਮੈਂ ਦੇਖਿਆ ਕਿ ਮੇਰੀਆਂ 5 ਕਿਤਾਬਾਂ ਬੈਨ, ਉਹਦੇ 3 ਨਾਵਲ ਤੇ 2 ਪੋਇਟਰੀ ਦੀਆਂ ਕਿਤਾਬਾਂ। ਮੈਨੂੰ ਇੱਕ ਗੱਲ ਤੇ ਚੰਗੀ ਵੀ ਲੱਗੀ ਕਿਉਂਕਿ ਮੇਰਾ ਜੋ ਮੇਰੀ ਲਿਖਤ ਸੀ ਉਹ ਜ਼ਾਹਿਰ ਹੈ ਕਿ ਉਹ ਡਿਕਟੇਟਰਸ਼ਿਪ ਦੇ ਖਿਲਾਫ਼ ਸੀ, ਉਹ ਮੁਲਾਜ਼ਮ ਦੇ ਖਿਲਾਫ਼ ਸੀ, ਉਹ ਬੁਨਿਆਦ ਪ੍ਰਸਤੀ ਦੇ ਖਿਲਾਫ਼ ਸੀ, ਇੰਤਹਾ ਪਸੰਦੀ ਦੇ ਖਿਲਾਫ਼ ਸੀ। ਬਹਰਹਾਲ ਮੈਂ ਉਹਨਾਂ ਦੇ ਖਿਲਾਫ਼ ਜਿਹੜਾ ਜ਼ਬਤੀ ਦਾ ਆਰਡਰ ਸੀ ਉਹਦੇ ਖਿਲਾਫ਼ ਲਾਹੌਰ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਕਰ ਦਿੱਤੀ। ਉਹ ਰਿਟ ਪਟੀਸ਼ਨ 18 ਸਾਲ ਤੱਕ ਚੱਲਦੀ ਰਹੀ ਔਰ 1996 ਦੇ ਵਿੱਚ ਆ ਕੇ ਤੇ ਮੇਰੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਸਨ ਉਹਦੇ ਚ ਲਾਹੌਰ ਹਾਈ ਕੋਰਟ ਨੇ ਪਾਬੰਦੀ ਚੁੱਕ ਦਿੱਤੀ। ਇਹ ਪੂਰਾ ਅਰਸਾ ਜਿਹੜਾ ਮੈਂ ਗੁਜ਼ਾਰਿਆ, ਜ਼ਾਹਿਰ ਹੈ ਕਿ ਇੱਕ ਕਿਤਾਬ ਤੁਹਾਡੀ ਨਹੀਂ ਛਪ ਸਕਦੀ, ਜਿਹੜੀਆਂ ਛਪੀਆਂ ਨੇ ਉਹ ਅੰਡਰਗਰਾਊਂਡ ਚਲੀਆਂ ਗਈਆਂ, ਹਿੰਦੁਸਤਾਨ ਵਿੱਚ ਛਪ ਗਈਆਂ, ਬਾਹਰ ਮੁਲਕਾਂ ਦੇ ਛਪ ਗਈਆਂ। ਲੇਕਿਨ ਮੈਂ ਸਮਝਦਾ ਕਿ ਮੈਨੂੰ ਇੱਕ ਬਹੁਤ ਹੀ ਮੇਰਾ ਜ਼ਮੀਰ ਬਹੁਤ ਮੁਤਮਨ ਹੈ ਕਿ ਮੈਂ ਇੱਕ ਕਲਮਾ ਹੱਕ ਆ ਔਰ ਮੈਂ ਇੱਕ ਆਵਾਮ ਦੇ ਨਾਲ ਕਮਿਟਮੈਂਟ ਕਰਕੇ ਸੱਚੀ ਗੱਲ ਕਹੀ, ਕਿਉਂਕਿ ਮੈਂ ਜਮਹੂਰੀਅਤ ਦੇ ਹਵਾਲੇ ਨਾਲ, ਇਨਸਾਨ ਦੋਸਤੀ ਦੇ ਹਵਾਲੇ ਨਾਲ, ਇਨਸਾਨੀ ਹਕੂਕ ਦੇ ਹਵਾਲੇ ਨਾਲ, ਫਰੀਡਮ ਆਫ ਐਕਸਪ੍ਰੈਸ਼ਨ ਦੇ ਹਵਾਲੇ ਨਾਲ ਮੈਂ ਮੇਰੀ ਸਟਰਗਲ ਡੈਮੋਕਰੇਸੀ ਵਾਸਤੇ ਰਹੀ। ਤੇ ਮੈਂ ਸਮਝਦਾ ਕਿ ਮੇਰੇ ਤੇ ਜਿਹੜਾ ਸਾਰੀ ਪਾਬੰਦੀ ਲੱਗੀ ਐਸੇ ਵਾਸਤੇ ਸੀ ਕਿ ਮੈਂ ਸਾਰਾ ਕੁਛ ਕੰਮ ਆਪਣੀਆਂ ਕਿਤਾਬਾਂ ਚ ਵੀ ਕੀਤਾ ਔਰ ਵੈਸੇ ਵੀ ਕਰਦਾ ਸਾਂ।
ਮੈਂ ਸਰ ਹੁਣ ਹਿੰਮਤ ਕਰਕੇ ਵੱਧ ਰਿਹਾ ਵਰਲਡ ਪੰਜਾਬੀ ਕਾਂਗਰਸ ਵੱਲ। ਸਾਡੇ ਜਿਹੜੇ ਸੁਣਨ ਵਾਲੇ ਨੇ ਪਹਿਲਾਂ ਤੇ ਉਹਨਾਂ ਨੂੰ ਤੁਸੀਂ ਆਪ ਦੀ ਸ਼ਨਾਖਤ ਕਰਾਓ, ਜਾਣਦੇ ਤਾਂ ਸਾਰੇ ਹੈ ਨੇ, ਵੈਬਸਾਈਟ ਤੇ ਮੌਜੂਦ ਆ। ਇਹਦੇ ਬਣਾਉਣ ਦਾ ਮਕਸਦ ਕੀ ਸੀ ਔਰ ਇਹਦਾ ਮੁੱਢ ਕਦੋਂ ਬੱਝਾ?
ਦੇਖੋ, ਚੂੰਕਿ ਜਦੋਂ ਦੱਸਿਆ ਕਿ 70s ਦੇ ਵਿੱਚ ਮੇਰੇ ਨਾਲ ਮੇਰੀ ਪੰਜਾਬੀ ਦੇ ਲੇਖਕ ਦੇ ਤੌਰ ਤੇ ਇੱਕ ਕਮਿਟਮੈਂਟ ਹੋ ਗਈ, ਲਿਖਣਾ ਸ਼ੁਰੂ ਕੀਆ, ਸ਼ਨਾਖਤ ਹੋ ਗਈ, ਤੇ ਪੰਜਾਬੀ ਨਾਲ ਤੇ ਮੈਂ ਸ਼ੁਰੂ ਤੋਂ ਕਮਿਟਿਡ ਸਾਂ, ਕਾਲਜ ਦੇ ਜ਼ਮਾਨੇ ਵਿੱਚ ਵੀ। ਤੇ ਮੈਂ ਸਮਝਿਆ ਕਿ ਯਾਰ ਪੰਜਾਬੀ ਵਾਸਤੇ ਕੁਛ ਕਰਨਾ ਚਾਹੀਦਾ, ਹਾਲਾਂਕਿ ਸਾਡੇ ਤੋਂ ਪਹਿਲਾਂ ਵੀ, ਸਾਡੇ ਤੋਂ ਪਹਿਲਾਂ ਆਉਣ ਵਾਲੇ ਬਹੁਤ ਕੰਮ ਕਰ ਰਹੇ ਸਨ ਪੰਜਾਬੀ ਵਾਸਤੇ, ਸੰਗਤਾਂ ਬਣੀਆਂ ਸਨ ਔਰ ਬਹੁਤ ਹੀ ਉਹਨਾਂ ਨੇ ਚੀਜ਼ਾਂ ਵੀ ਲਿਖੀਆਂ। ਚੁਨਾਂਚੇ ਮੈਂ ਮੇਰੇ ਜ਼ਿਹਨ ਵਿੱਚ ਆਇਆ ਕਿ ਬਈ ਪੰਜਾਬੀ ਨੂੰ ਇੱਕ ਇੰਟਰਨੈਸ਼ਨਲ ਕੌਜ਼ ਦੇ ਤੌਰ ਤੇ ਵੀ ਸਾਹਮਣੇ ਲੈਣਾ ਚਾਹੀਦਾ। ਚੁਨਾਂਚੇ ਮੈਂ 1985 ਦੇ ਵਿੱਚ ਵਰਲਡ ਪੰਜਾਬੀ ਕਾਂਗਰਸ ਬਣੀ, ਮਨੋਂ ਉਹਦਾ ਚੇਅਰਮੈਨ ਬਣਾਇਆ ਜਿਹੜਾ ਹੁਣ ਤੱਕ ਮੈਂ ਹੈ ਵਾਂ। ਔਰ ਅਸੀਂ ਪਹਿਲੀ ਕਾਨਫਰੰਸ, ਮੈਨੂੰ ਯਾਦ ਹੈ, 1986 ਦੇ ਵਿੱਚ ਲਾਹੌਰ ਦੇ ਵਿੱਚ ਇੰਟਰ ਕੌਂਟੀਨੈਂਟਲ ਹੋਟਲ ਵਿੱਚ ਕੀਤੀ। ਉਹਦੇ ਬਾਅਦ ਪੈ ਦਰ ਪੈ 1992 ਚ ਕੀਤੀ, ਫਿਰ 2000 ਵਿੱਚ ਕੀਤੀ, ਫਿਰ 2002, ਫਿਰ 2003, ਮੁਤਵਾਤਰ ਹੁਣ ਤੱਕ ਇਹ ਸਿਲਸਿਲਾ ਜਾਰੀ ਹੈ। ਔਰ ਉਹ ਕਾਨਫਰੰਸਾਂ ਜਿਹੜੀਆਂ ਨੇ ਉਹ ਸਿਰਫ ਪਾਕਿਸਤਾਨ ਮਹਿਦੂਦ ਨਹੀਂ, ਅਸੀਂ ਦਿੱਲੀ ਚ ਕਾਨਫਰੰਸਿਸ ਕੀਤੀਆਂ, ਪਟਿਆਲੇ ਕੀਤੀਆਂ, ਚੰਡੀਗੜ੍ਹ ਕੀਤੀਆਂ, ਅੰਮ੍ਰਿਤਸਰ ਕੀਤੀਆਂ ਔਰ ਮੁਲਕ ਤੋਂ ਬਾਹਰ ਮੈਂ ਤੁਹਾਨੂੰ ਗਿਣਾ ਕੇ ਦੱਸ ਸਕਦਾ ਕਿ ਅਸੀਂ ਲੰਡਨ ਚ ਕੀਤੀ, ਯੂਕੇ ਚ ਕੀਤੀ, ਅਮੈਰੀਕਾ ਚ ਕੀਤੀ, ਕੈਨੇਡਾ ਚ ਕੀਤੀ, ਸਵੀਡਨ ਚ ਕੀਤੀ, ਡੈਨਮਾਰਕ ਚ ਕੀਤੀ, ਹਾਲੈਂਡ ਚ ਕੀਤੀ, ਆਸਟਰੀਆ ਦੇ ਵਿਚ, ਪੈਰਿਸ ਚ, ਇਸ ਹੱਦ ਤੱਕ ਕਿ ਅਸੀਂ ਐਸਟੋਨੀਆ, ਇੱਕ ਬਾਲਟਿਕ ਮੁਲਕ ਹੈ ਬਹੁਤ ਦੂਰ, ਉਹਦੇ ਤੇ ਅਸੀਂ ਸ਼ਿਪ ਤੇ ਜਾ ਰਹੇ ਸਾਂ ਤੇ ਉੱਥੇ ਕਾਫੀ ਬੰਦੇ ਫੋਰਨਰ ਸਨ, ਮੇਰੇ ਨਾਲ ਇੱਕ ਸਵੀਡਿਸ਼ ਦੋਸਤ ਵੀ ਸੀ, ਮੇਰੀ ਮਿਸਿਸ ਵੀ ਸੀ, ਤੇ ਉੱਥੇ ਅਸੀਂ ਉਹ ਕੋਈ 20-25-30-40 ਬੰਦੇ ਅਸੀਂ ਸ਼ਾਮ ਨੂੰ ਬੈਠੇ ਸਾਂ ਡੈਕ ਉੱਤੇ ਤੇ ਕੋਈ ਤਾਰਫ ਹੋਇਆ ਤੇ ਮੈਂ ਲੈਂਗੁਏਜ ਦੀ ਗੱਲ ਸ਼ੁਰੂ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਇੱਕ ਆਈਡੀਆ ਦੇਣਾ ਕਿ ਅਸੀਂ ਇੱਥੇ ਇੱਕ ਕਾਨਫਰੰਸ ਕਰਨੇ ਆ ਵਰਲਡ ਪੰਜਾਬੀ ਕਾਂਗਰਸ ਲੈਂਗੁਏਜ ਦੇ ਹਵਾਲੇ ਨਾਲ, ਪੰਜਾਬੀ ਦੇ ਹਵਾਲੇ ਨਾਲ, ਡੈਕ ਦੇ ਉੱਤੇ, ਆਨ ਬੋਰਡ ਜਿਹਨੂੰ ਕਹਿੰਦੇ ਨੇ, ਸ਼ਿਪ ਦੇ ਉੱਪਰ। ਚੁਣਾਚੇ ਅਸੀਂ ਉਹ ਵੀ ਕੀਤੀ।
ਆਖਰੀ ਸਵਾਲ, ਆਉਣ ਵਾਲੇ ਵੇਲੇ ਦੇ ਵਿੱਚ ਪੰਜਾਬੀ ਦੀ ਸਾਂਭ ਸੰਭਾਲ ਔਰ ਇਹਨੂੰ ਪੰਜਾਬ ਚ ਲਾਗੂ ਕਰਨ ਬਾਰੇ ਤੁਸੀਂ ਕੀ ਸਲਾਹ ਦਿੰਦੇ ਜੇ ਜਾਂ ਤੁਹਾਡੇ ਕੀ ਵਿਚਾਰ ਨੇ?
ਦੇਖੋ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਇਹ ਮੌਜੂਦਾ ਹਕੂਮਤ ਇਸ ਗੱਲ ਨੂੰ ਮੰਨ ਜਾਏ। ਮੈਨੂੰ ਉਮੀਦ ਕੋਈ ਨਹੀਂ, ਪਿੱਛੇ ਜਿਹੜੀ ਹਕੂਮਤ ਸੀ, ਪਰਵੇਜ਼ ਲਾਈ ਉਹਦਾ ਚੀਫ ਮਿਨਿਸਟਰ ਸੀ, ਗੁਜਰਾਤ ਦਾ ਹਵਾਲਾ ਵੀ ਸੀ ਮੈਂ ਮਿਲਿਆ, ਔਰ ਉਹਨੇ ਇੱਕ ਕੰਮ ਬਹੁਤ ਅੱਛਾ ਕੀਤਾ ਕਿ ਪੰਜਾਬ ਅਸੈਂਬਲੀ ਜਿਹੜੀ ਹੈ, ਪ੍ਰੋਵਿੰਸ਼ੀਅਲ ਲੈਜਿਸਲੇਚਰ, ਉਹਦੇ ਜਿਹੜੇ ਸਾਡੇ ਮੈਂਬਰ ਨੇ, ਜਿਹਨਾਂ ਨੂੰ ਅਸੀਂ MPS ਕਹਿੰਦੇ ਹਾਂ, ਇੰਡੀਆ 'ਚ MLAs ਕਹਿੰਦੇ ਨੇ, ਉਹ ਅਗਰ ਚਾਹੁਣ ਤਾਂ ਪੰਜਾਬੀ ਤਕਰੀਰ ਕਰ ਸਕਦੇ ਨੇ, ਲੇਕਿਨ ਕੋਈ ਇੱਕ ਵੀ ਬੰਦਾ ਪੰਜਾਬੀ ਤਕਰੀਰ ਨਹੀਂ ਕਰਦਾ। ਇਹ ਬਹੁਤ ਹੀ ਬਦਕਿਸਮਤੀ ਹੈ, ਕਿਉਂਕਿ ਪੰਜਾਬੀ ਦਾ ਦੁਸ਼ਮਣ ਸਵਾਏ ਪੰਜਾਬੀ ਸਿਆਸਤਦਾਨ ਦੇ, ਪੰਜਾਬੀ ਅਫਸਰਸ਼ਾਹੀ ਦੇ, ਬਿਊਰੋਕਰੇਸੀ ਦੇ, ਔਰ ਅਸ਼ਰਾਫੀਆ ਅਲੀਟਿਸ ਦੇ ਔਰ ਕੋਈ ਨਹੀਂ। ਕੋਈ ਸਿੰਧੀ, ਕੋਈ ਬਲੋਚੀ, ਕੋਈ ਪਸ਼ਤੂਨ ਪੰਜਾਬੀ ਦਾ ਦੁਸ਼ਮਣ ਨਹੀਂ, ਇਹ ਪੰਜਾਬੀ ਦੇ ਖੁਦ ਹੀ, ਪੰਜਾਬੀ ਦੇ, ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹੈ। ਕਿ ਮੈਂ ਐਲਾਨ ਕਰ ਰਿਹਾ ਹੁਣ ਬਾਰ ਬਾਰ ਕਿ ਅਗਰ ਇਹ ਸਾਡੀ ਗੱਲ ਨਹੀਂ ਮੰਨਦੇ ਤੇ ਫਿਰ ਅਸੀਂ ਬਕਾਇਦਾ ਮਾਰਚ ਕਰਾਂਗੇ, ਪੀਸ ਮਾਰਚ ਕਰਾਂਗੇ, ਉਹਦੇ ਬਾਅਦ ਅਸੀਂ ਡੈਮੋਨਸਟ੍ਰੇਸ਼ਨ ਕਰਾਂਗੇ, ਮੁਜ਼ਾਹਰੇ ਕਰਾਂਗੇ ਚੀਫ ਮਿਨਿਸਟਰ ਦੇ ਉੱਥੇ ਔਰ ਸਾਹਮਣੇ ਦਫ਼ਤਰ ਦੇ ਔਰ ਅਸੈਂਬਲੀ ਦੇ ਸਾਹਮਣੇ, ਜਾਂ ਫਿਰ ਬਾਅਦ ਭੁੱਖ ਹੜਤਾਲਾਂ ਕਰਾਂਗੇ। ਕਿਉਂਕਿ ਇੰਝ ਇਹਨਾਂ ਮੰਨਣਾ ਨਹੀਂ, ਮਤਲਬ ਮੈਂ ਸਿਆਸੀ ਗੱਲ ਇਸ ਵੇਲੇ ਨਹੀਂ ਕਰ ਰਿਹਾ, ਲੇਕਿਨ ਮੌਜੂਦਾ ਹਕੂਮਤ ਵਿਚ ਭਾਵੇਂ ਵਜ਼ੀਰ ਆਜ਼ਮ ਹੈ ਜਾਂ ਚੀਫ ਮਿਨਿਸਟਰ, ਇਹਨਾਂ ਦਾ ਪੰਜਾਬੀ ਨਾਲ ਕੋਈ ਤਾਲੁਕ ਨਹੀਂ।
ਫਖਰ ਜ਼ਮਾਨ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਵੇਲੇ ਦੇ ਵਿੱਚੋਂ ਕੁਝ ਸਮਾਂ ਸਾਡੇ ਸੁਣਨ ਵਾਲਿਆਂ ਵਾਸਤੇ ਕੱਢਿਆ। ਧੰਨ ਪਾਕ ਸਾਡੇ ਕਿ ਤੁਸੀਂ ਸਾਨੂੰ ਮਾਣ ਬਖਸ਼ਿਆ।
ਬਹੁਤ ਮਿਹਰਬਾਨੀ, ਤੁਹਾਡੀ ਵੀ ਮਿਹਰਬਾਨੀ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉੱਥੇ ਪੰਜਾਬੀ ਦਾ ਨਾਂ ਲਾਉਣ ਵਾਲੇ ਲੋਕ ਮੌਜੂਦ ਨੇ, ਉੱਥੇ ਰੇਡੀਓ ਵੀ ਮੌਜੂਦ ਨੇ। ਬਸ ਮੇਰੀ ਅਤੇ ਜਿਹਨੂੰ ਉਹ ਵੀ ਠੇਠ ਹੀ ਲਫ਼ਜ਼ ਹੈ, ਸ਼ੁਭ ਕਾਮਨਾਵਾਂ, ਮੇਰੀਆਂ ਬੈਸਟ ਵਿਸ਼ਿਸ ਔਰ ਨੇਕ ਤਮੰਨਾਵਾਂ ਉਹਨਾਂ ਦੇ ਨਾਲ
ਜੀ। ਇਹਦੇ ਨਾਲ ਹੀ ਅਸੀਂ ਮਾਈਕ੍ਰੋਫੋਨ ਵਾਪਸ ਦਿੰਦੇ ਹਾਂ ਆਪਣੇ SBS ਸਟੂਡੀਓਜ਼ ਆਸਟ੍ਰੇਲੀਆ ਨੂੰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।